ہے گرو واہے گرو. واہے گرو واہے گرو جی بخشش کرتے ہیں دھن گرو ارجن دیو مہاراج پاون پوتر اپدیش آپ چوبیسواں سلوک بخشش کرتے ہیں 255 انگ تے 52 اکھری بانی وچ سلوک جور ظلم فول ہے کنو کاچی دیہ بیکار یہ جڑی کچی دیہ اپنی مٹی دی بنی ہوئی بکاراں دی بھری پئی ہے یہ جڑا بندہ ہے اینوں یہ نہیں پتا کہ میری دیہی ناسونت ہے میں نہ ظلم کراں. جور ظلم فل ہے کنو کہنے جور نال ظلم کر کے بہتا فل فل کے بیٹھتا کہ میں دنیا نوں بڑا تنگ کیتا میں دنیا نوں بڑا سیدھا کیتا ہویا میں کیتا ہویا اپنا ظلم چلاؤں دا لوکاں تے پر یہ نہیں جانتا کہ کچی دیہی دے نال میں یہ کام کردا تے جڑے وچ وکار بھرے پئے نے بھئی میں یہ کام نہ کراں. مہاراج کہنے ایسا کیوں کردے ہو دوجیاں اتے جور ظلم کیوں دکھاؤنے ہو چنگا کام نہیں کر سکتے. پر مہاراج کہنے یہ بندے کا قصور نہیں کیونکہ اہم بدھ بندھن پرے ہنگتا والی بدھی کر کے انہوں بندھن پی گئے انہوں ہنکار بڑا ہے یہ بھی چھٹکارا ہو سکتا ہے کہ ہو تو سکتا ہے پر ہونا نہیں. یہ جی بندے کا چھٹکارا کتنے جہاں بندہ ظلم کرن لگ جائے زور دے نال کبیر زور کیا سو ظلم ہے لے جواب خدائے رب نے یہ بھی لیکھا منگنا ہے توں لوکاں تے ظلم کیوں توں لوکاں دا کی لگدا توں دنیا بنائی ہے جے اپاں دنیا نوں بنا نہیں سکتے تو ظلم کیوں کر سکتے تے بھلا کرن واسطے تو آپ پیدا ہوئے. جراسند کول کل دنیا دا راجہ قید کیتا ہویا سی ہزاراں گنتی چ انہیں وہ مارنے سی سارے راجے. کرشن جی جراسند نوں ملن گئے کہندے انہاں راجیاں نوں چھڑ دے کہنا یہ تو میں مارنے ہیں. کرشن جی کہندے جد توں جسے نوں جی دان نہیں دے سکدا جنم نہیں دے سکدا تو مارن دا ادھکار کیویں رکھدا پھر اس کر کے بھائی جدوں آپاں اپنا جڑا کام ہے جور ظلم دا نہیں ہے جور ظلم نال تاں دسویں پاتشاہ نے ٹکر لئی ہے. ہنگتا والی بدھی دا تیاگ کر کے نانک نام چھٹار کہنے نام دے دوارا ہی چھٹکارا ہو سکتا جی وہ بندہ نام جپ لوے تاں او دا چھٹکارا ہو سکتا. پوڑی پوڑی دے دوارا فرماؤندے نے ججا جاننا ہوں کچھ ہوا ججے اکھر دوارا کہنے جے اے جان لوے کہ ہوں کچھ ہوا میں بھی عقل والا بن گیا ہوں میں بھی بڑا سیاح بن گیا ہوں کچھ ہوا ہوں تو میں بھی بن گیا کچھ بھی بن گیا چاہے بن دیو جو نلنی بھرم سوا کہنے جی نلکی دے نال بھرم پٹک کے سوا ہوں توتا بنیا جاندا دو لکڑیاں آمنے سامنے گڈ کے انہاں دے وچ تھوڑا تھوڑا کٹ پا کے انہاں دے اتے ایک تکڑا ہوندا ہے جڑا چرخے دا تکڑا ہوندا ہے ایک لمبی جی تار جی ٹائپ ہوندا وہ دونوں کٹاں دے اوپر رکھ کے وہ وچکار تسلے جنی جگہ چھڈی جاندی ہے تسلا پانی دا بھر کے وہ رکھ دتا جاندا ہے. وہ تکڑے دے اتے ایک ہوندہ ہے نلکی جی ٹائپ ہوندہ ہے آج میں بچے باہر پھوکنیاں جالے کھڑے ہوندے وہ بجاؤں دے نے باج جا جا وہ دے اتے اوڑیاں نلکیاں جی ہوندیاں نے چڑھائیاں ہوندیاں اس طرح دے ایک نلکی جی پا دندے وہ دیتے وہ جدو آ کے توتا بیٹھ دا پانی پینا نلکی تے نلکی کھوکھلی ہون کر کے گھم جاندی توتا گھٹ کے پکڑ لیندا انہوں وہ تھلے والے پانی نو سمجھتا بھی بڑا تکڑا سمندر ہے تھلے بھی جے میں پنجے چھڑ دیتے میں ڈب جاواں گا. وہ توتا جدوں لٹک جاندہ پٹھا شکاری انہوں فڑ لیندہ آ کے ਮਹਾਰਾਜ ਕਹਿੰਦੇ ਬੰਦੇ ਦੀ ਵੀ ਇਹੀ ਹਾਲਤ ਹੋਈ ਪਈ ਹੈ, ਮੈਂ ਕਰਦਾ ਬੰਨਦੇ ਹੋ ਜਿਉਂ ਨਲਨੀ ਭਰਮ ਸੂਗਾ, ਜਿਵੇਂ ਤੋਤਾ ਬੰਨਿਆ ਗਿਆ ਤੇ ਫਿਰ ਫੜਿਆ ਗਿਆ, ਇਹ ਬੰਦਾ ਵੀ ਇਸੇ ਤਰ੍ਹਾਂ ਹੀ ਦੁਨੀਆਂ ਦੇ ਅੰਦਰ ਇਉਂ ਫੜਿਆ ਗਿਆ ਕੰਮਾਂ ਕਾਰਾਂ ਵਿੱਚ। ਤੋਤਾ ਕਹਿੰਦਾ ਜੇ ਮੈਂ ਛੱਡਤਾ ਮੈਂ ਡੁੱਬ ਜੂ, ਬੰਦਾ ਵੀ ਐਂ ਕਹਿੰਦਾ ਜੇ ਮੈਂ ਛੱਡਤਾ ਜੇ ਮੈਂ ਨਾ ਕਰਾਂ ਟੱਬਰ ਭੁੱਖਾ ਮਰ ਜਾਊਗਾ, ਜੇ ਮੈਂ ਐਂ ਨਾ ਕਰਾਂ ਤਾਂ ਐਂ ਹੋ ਜਾਏਗਾ। ਬੰਦਾ ਇਉਂ ਸਮਝਦਾ ਪਤਾ ਨਹੀਂ ਮੈਂ ਕਰਦਾ ਸਾਰਾ ਕੁਛ। ਮਹਾਰਾਜ ਕਹਿੰਦੇ ਇਉਂ ਬੰਨਿਆ ਪਿਆ ਆਪਣੇ ਘਰ ਦੇ ਨਾਲ ਕੰਮਾਂ ਦੇ ਨਾਲ ਪਰਿਵਾਰ ਦੇ ਨਾਲ ਵੀ ਜੇ ਮੈਂ ਨਾ ਹੁੰਦਾ ਤਾਂ ਇੱਥੇ ਕੁਛ ਨਹੀਂ ਹੋ ਸਕਣਾ। ਇਸ ਕਰਕੇ ਸਤਿਗੁਰੂ ਕਹਿੰਦੇ ਭਜਨ ਸਿਮਰਨ ਨਹੀਂ ਤਾਂਹੀਓ ਕਰ ਸਕਦੇ, ਜੋ ਜਾਣੈ ਹਉ ਭਗਤ ਗਿਆਨੀ ਆਗੈ ਠਾਕੁਰ ਤਿਲ ਨਹੀਂ ਮਾਨੀ। ਜਦੋਂ ਇਹ ਬੰਦਾ ਇਹ ਸਮਝਣ ਲੱਗ ਜੇ ਕਿ ਮੈਂ ਬੜਾ ਤਕੜਾ ਭਗਤ ਹਾਂ ਔਰ ਮੈਂ ਬੜਾ ਗਿਆਨੀ ਹਾਂ, ਗਿਆਨਵਾਨ ਹਾਂ, ਅੱਗੇ ਜਦੋਂ ਪ੍ਰਲੋਕ ਵਿੱਚ ਗਿਆ ਇੱਥੇ ਤਾਂ ਲੋਕਾਂ ਨੇ ਭਗਤ ਜੀ ਗਿਆਨੀ ਜੀ ਕਹਿ ਕੇ ਬੜੇ ਪੈਰੀ ਹੱਥ ਲਾਏ, ਐਨ ਫਲਾਤਾ, ਬੜਾ ਵੱਡਾ ਬਣਾਤਾ ਉਹਨੂੰ, ਚੁੱਕਤਾ ਤਾਂ ਨੂੰ। ਜਦੋਂ ਅੱਗੇ ਪਰਮੇਸ਼ਰ ਦੇ ਦਰ ਤੇ ਗਿਆ ਪਰਮੇਸ਼ਰ ਜੀ ਨੇ ਪਿੱਠ ਕਰ ਲਈ, ਆਗੈ ਠਾਕੁਰ ਤਿਲ ਨਹੀਂ ਮਾਨੀ, ਅੱਗੇ ਪਰਮਾਤਮਾ ਨੇ ਇਹਦੀ ਤਿਲ ਜਿੰਨੀ ਗੱਲ ਨਹੀਂ ਮੰਨੀ, ਤਿਲ ਜਿੰਨਾ ਸਤਿਕਾਰ ਵੀ ਨਹੀਂ ਦਿੱਤਾ ਇਹਨੂੰ। ਤੇਰੇ ਵਰਗੇ ਕਈ ਫਿਰਦੇ ਨੇ ਉੱਥੇ ਦੁਨੀਆਂ 'ਚ, ਬੜੀਆਂ ਵਡਿਆਈਆਂ ਕਰਾ ਕੇ ਆ ਗਈਆਂ ਆਪਣੀਆਂ, ਤੈਨੂੰ ਕਿਹਨੇ ਕਿਹਾ ਸੀ? ਮਹਾਰਾਜ ਤਾਂ ਕਾਫੀ ਝਾੜ ਝੰਬ ਕਰਦੇ ਨੇ, ਜਿਹੜੇ ਬਹੁਤੇ ਪੈਰੀ ਹੱਥ ਜੇ ਲਵਾਉਂਦੇ ਇਹਨਾਂ ਦੀ ਖਾਸੀ ਝਾੜ ਝੰਬ ਹੁੰਦੀ ਉੱਪਰ ਜਾ ਕੇ, ਫਿਰ ਇੱਥੇ ਤਾਂ ਇਹ ਸੁਣਦੇ ਹੀ ਨਹੀਂ ਨਾ। ਬੜਾ ਸਮਝਾਉਂਦੇ ਆ ਉਹ ਪੈਰੀ ਹੱਥ ਨਾਲ ਲਵਾਇਆ ਕਰੋ, ਇਹ ਫਿਰ ਲੇਖਾ ਦੇਣਾ ਪੈਂਦਾ ਇਹਦਾ ਵੀ, ਪੈਰੀ ਹੱਥ ਲਵਾਉਣ ਦਾ ਤਾਂ ਸਾਰੇ ਜਾਣੇ ਵੈਸੇ ਮਨਾ ਕਰਦੇ ਨੇ, ਇਹਦੇ ਨਾਲ ਪੈਰ ਨੂੰ ਹੱਥ ਲਾਉਣ ਵਾਲੇ ਨੂੰ ਵੀ ਤਕਲੀਫ ਹੁੰਦੀ ਆ ਤੇ ਲਵਾਉਣ ਵਾਲੇ ਦੋਨਾਂ ਨੂੰ ਹੀ ਹੋ ਜਾਂਦੀ ਜੇ ਅੱਗਿਓਂ ਸਮਰੱਥ ਨਾ ਹੋਵੇ। ਸਿਰਫ ਇੱਕ ਬ੍ਰਹਮ ਗਿਆਨੀ ਹੈ ਜਿਹਦੇ ਚਰਨ ਧੂੜ ਲੈ ਸਕਦੇ, ਜਾਂ ਸਮੁੱਚੀ ਸੰਗਤ ਦੀ ਜੋੜੇ ਝਾੜਨ ਦੀ ਸੇਵਾ ਵੱਖਰੀ ਗੱਲ ਹੈ, ਪਰ ਐਂ ਪੈਰਾਂ ਉੱਤੇ ਮੱਥਾ ਟਿਕਾਉਣਾ ਜਿਹੜਾ ਨਾ ਉਹਦੇ ਨਾਲ ਥੋੜਾ ਜਿਹਾ ਫਿਰ ਹਿਸਾਬ ਦੇਣਾ ਪੈਂਦਾ। ਭਾਵੇਂ ਵੀ ਕਈਆਂ ਨੇ ਇਹਨਾਂ ਗੱਲਾਂ ਦਾ ਗੁੱਸਾ ਗਿਲਾ ਕੀਤਾ, ਪਰ ਮਹਾਰਾਜ ਦੇ ਘਰ ਦੇ ਵਿੱਚ ਅਸੂਲ ਨਹੀਂ, ਕਿਉਂਕਿ ਮੈਂ ਪਤਾ ਕਰਕੇ ਹੀ ਇਹ ਗੱਲ ਤੁਹਾਨੂੰ ਕਹੀ। ਅੱਗੇ ਪਰਮਾਤਮਾ ਨਹੀਂ ਮੰਨਦੇ ਉਸ ਬੰਦੇ ਨੂੰ, ਕਹਿੰਦੇ ਆਪਣੇ ਆਪ 'ਚ ਬੜਾ ਭਗਤ ਕਹਾਉਣਾ ਦੁਨੀਆਂ 'ਚ, ਜਾਓ ਜਾਣਦਾ ਮੈਂ ਕਥਨੀ ਕਰਤਾ। ਜਿਹੜਾ ਬੰਦਾ ਇਹ ਕਹਿਣ ਲੱਗ ਜੇ ਕਿ ਮੈਂ ਬੜਾ ਸੋਹਣਾ ਕਥਾ ਵਾਚਕ ਹੈ, ਮੈਂ ਬੜਾ ਸੋਹਣਾ ਵਿਆਖਿਆਕਾਰ ਹਾਂ, ਮਹਾਰਾਜ ਕਹਿੰਦੇ ਹੋਏਗਾ? ਇਹ ਤਾਂ ਨਹੀਂ ਤੂੰ ਕਿਹਾ ਕਿ ਮੈਨੂੰ ਤੁਸੀਂ ਕਰਵਾਇਆ ਸਾਰਾ ਕੁਛ। ਉਹ ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਦੀ ਇੰਨੀ ਬਾਣੀ ਲਿਖੀ, 1428 ਅੰਗ ਲਿਖੇ ਨੇ। ਭਾਈ ਮਨੀ ਸਿੰਘ ਨੇ ਲਿਖਦਿਆਂ ਕਹਿੰਦੇ ਕਿੰਨੇ ਅੰਗ ਹੋ ਗਏ? ਕਹਿੰਦੇ 1428 ਹੋ ਗਏ ਮਹਾਰਾਜ। ਬਸ 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਬਰਾਬਰੀ ਨਹੀਂ ਕਰਨੀ, 28 ਅੰਗ ਤੱਕ ਲੈ ਕੇ ਗਏ ਬਾਣੀ। ਮਹਾਰਾਜ ਨੇ ਕਦੇ ਵੀ ਨਹੀਂ ਕਿਹਾ ਕਿ ਮੈਂ ਲਿਖਿਆ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਮੈਂ ਨਹੀਂ ਕਿਹਾ। ਇਹ ਤਾਂ ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਇਹ ਤਾਂ ਅਕਾਲ ਪੁਰਖ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਉਹਨਾਂ ਨੇ ਸੋਝੀ ਦਿੱਤੀ ਹੈ, ਉਹਨਾਂ ਨੇ ਜਿਹੜਾ ਕੁਦਰਤ ਰੂਪ ਧਾਰਨ ਕੀਤਾ ਵਾਹਿਗੁਰੂ ਨੇ, ਉਸ ਸੋਝੀ ਦੇ ਨਾਲ ਹੀ ਮੈਂ ਸਾਰਾ ਕੁਛ ਕਰ ਸਕਿਆ ਹਾਂ, ਵਾਹਿਗੁਰੂ ਨੇ ਮਿਹਰ ਕੀਤੀ ਹੈ। ਮਹਾਰਾਜ ਨੇ ਜਦੋਂ ਵੀ ਕੋਈ ਕੁਛ ਵੀ ਲਿਖਿਆ ਉਹਦੇ ਪਹਿਲਾਂ, ਜੇ ਚੰਡੀ ਦੀ ਵਾਰ ਲਿਖੀ ਤਾਂ ਪਹਿਲਾਂ 9 ਸਰੂਪਾਂ ਤੱਕ ਕਿਹਾ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ, ਸਹਾਇਤਾ ਕਰਿਓ ਮੇਰੀ, ਮੈਨੂੰ ਕੁਛ ਨਹੀਂ ਆਉਂਦਾ। ਹਰੇਕ ਜਗ੍ਹਾ ਐਂ ਲਿਖ ਦਿੰਦੇ ਨੇ ਵੀ ਮੈਨੂੰ ਕੁਛ ਨਹੀਂ ਆਉਂਦਾ, ਤੁਸੀਂ ਕਰਾਉਣਾ ਮੇਰੇ ਕੋਲੋਂ। ਅਕਾਲ ਪੁਰਖੋ ਵਾਚ ਇਸ ਕੀਟ ਪ੍ਰਤ, ਅਕਾਲ ਪੁਰਖ ਦੇ ਸੋਹਣੇ ਬਚਨ ਹੋਏ ਇਸ ਕੀੜੇ ਨੂੰ, ਆਪਣੇ ਆਪ ਨੂੰ ਕੀੜਾ ਲਿਖਦੇ ਨੇ। ਤੋ ਪ੍ਰਸਾਦ ਤੇਰੀ ਕਿਰਪਾ ਦੇ ਨਾਲ ਹੋਇਆ, ਸੋ ਇਹ ਤੇਰਾ ਜੋਰ ਚਾਚਰੀ ਛੰਦ, ਤੇਰੇ ਜੋਰ ਹੋ ਗੁੰਗਾ ਕਹਿਤਾ ਹੋ, ਤੇਰਾ ਸਦਕਾ ਤੇਰੀ ਸ਼ਰਨ। ਮਹਾਰਾਜ ਨੇ ਤਾਂ ਬਹੁਤ ਨੀਵੇਂ ਹੋ ਕੇ ਕਿਹਾ, ਬਹੁਤ ਜਦੋਂ ਕੋਈ ਲਿਖਣਾ ਕੋਈ ਬੋਲਣਾ ਉਦੋਂ ਨੀਵੇਂ ਹੋ ਕੇ ਕਰਿਆ ਕਰੋ ਸਾਰਾ ਕੁਛ। ਮਹਾਰਾਜ ਆਪ ਬਹੁਤ ਨਿਮਰਤਾ ਚ ਨੇ, ਸਾਨੂੰ ਨਿਮਰਤਾ ਸਿਖਾਉਂਦੇ ਨੇ। ਤਾਂ ਸਤਿਗੁਰੂ ਕਹਿੰਦੇ ਜੇ ਇਹ ਕਹੇ ਕਿ ਮੈਂ ਜ਼ਿਆਦਾ ਜਾਣਦਾ, ਕਹਿੰਦੇ ਇਹ ਤਾਂ ਉਹ ਹੈ ਵਿਆਪਾਰੀ ਵਸਦਾ ਜਿਉਂ ਫਿਰਤਾ, ਜਿਵੇਂ ਕੋਈ ਬਿਜ਼ਨਸਮੈਨ ਜਾਂ ਵਪਾਰੀ ਬੰਦਾ ਧਰਤੀ ਦੇ ਉੱਤੇ ਫਿਰਦਾ ਪੈਸੇ ਕਮਾਉਂਦਾ, ਕਹਿੰਦੇ ਇਹ ਵੀ ਫਿਰਦਾ, ਤੂੰ ਕਾਹਦਾ ਵਿਆਖਿਆਕਾਰ ਹੈ। ਜੋ ਸਹਿਜ ਨਾ ਮਿਲੇ ਉਹ ਸੋਈ, ਕਿਆ ਪੜ੍ਹੀਆ ਕਿਆ ਗੁਨੀਆ ਕਿਆ ਵੇਦ ਪੁਰਾਣਾ ਸੁਣੀਆਂ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਗ ਬਾਰਾ। ਤੇਰੇ ਅੰਦਰੋਂ ਹਨੇਰਾ ਚਲਿਆ ਗਿਆ, ਤੈਨੂੰ ਕੋਈ ਆਪ ਨੂੰ ਪ੍ਰਕਾਸ਼ ਹੋਇਆ, ਆਪ ਕੋਈ ਸਿਮਰਨ ਭਜਨ ਕੋਈ ਬਾਣੀ ਪੜ੍ਹੀ ਹੈ, ਆਪ ਨੂੰ ਤਾਂ ਕੁਛ ਆਉਂਦਾ ਨਹੀਂ ਤੈਨੂੰ, ਸੰਸਾਰ ਨੂੰ ਤੂੰ ਉਪਦੇਸ਼ ਕਰਦਾ, ਤੇ ਫਿਰ ਤਾਂ ਤੂੰ ਇੱਕ
ਸਾਧ ਸੰਗ ਜਿਹੇ ਹਉਮੈ ਮਾਰੀ। ਇਹਨਾਂ ਸਾਰਿਆਂ ਨੇ ਹੀ ਮਿਲ ਕੇ ਉਹ ਜ਼ੋਰ ਜ਼ੁਲਮ ਕਰਨ ਵਾਲਾ ਵੀ, ਉਹ ਜਿਹੜਾ ਕਹਿੰਦਾ ਮੈਂ ਸਭ ਤੋਂ ਵੱਡਾ, ਜੋ ਜਾਣੇ ਹਾਂ ਕੁਛ ਹੂਆ, ਭਗਤ ਤੇ ਗਿਆਨੀ ਕਥਨ ਕਰਨ ਵਾਲਾ ਵਿਆਖਿਆਕਾਰ, ਇਹ ਸਾਰਿਆਂ ਨੇ ਮਿਲ ਕੇ ਜਿਨ੍ਹਾਂ ਨੇ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਸਾਧ ਸੰਗ ਜੇ ਹਉਮੈ ਮਾਰੀ, ਅਥਵਾ ਸਾਰਿਆਂ ਨੇ ਜਿਹਨੇ ਵੀ ਸਾਧ ਸੰਗਤ ਵਿੱਚ ਮਿਲ ਕੇ ਆਪਣੀ ਹਉਮੈ ਨੂੰ ਮਾਰ ਦਿੱਤਾ ਅੰਦਰੋਂ, ਹਉਮੈ ਅਗਿਆਨਤਾ ਕਰਕੇ ਹੈ, ਅਗਿਆਨਤਾ ਸਤਿਗੁਰੂ ਦੀ ਕਿਰਪਾ ਨਾਲ ਦੂਰ ਹੁੰਦੀ ਹੈ, ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼। ਤਾਂ ਮਹਾਰਾਜ ਕਹਿੰਦੇ ਨੇ ਨਾਨਕ ਤਾ ਕਉ ਮਿਲੇ ਮੁਰਾਰੀ, ਉਹਨੂੰ ਮੁਰਾਦਕ ਦੈਂਤਾਂ ਨੂੰ ਕੱਟਣ ਵਾਲੇ ਮੁਰਾਰੀ ਪਰਮੇਸ਼ਰ ਮਿਲ ਪਏ, ਹਉਮੈ ਨੂੰ ਹੀ ਮਾਰਨਾ ਹੈ। ਬਹੁਤ ਦੇਖ ਲਿਆ ਕਰ ਕਰਕੇ, ਬੜੀਆਂ ਉਮਰਾਂ ਲੰਘੀਆਂ ਆਪਣੀਆਂ, ਜੇ ਹਉਮੈ ਆਪਣੇ ਨਾਲ ਹੀ ਰਹੀ ਤਾਂ ਹੋ ਸਕਦਾ ਅਗਲਾ ਜਨਮ ਨਾ ਮਿਲੇ ਫਿਰ ਮਨੁੱਖਾ, ਫਿਰ ਕਿਸੇ ਡੰਗਰ ਡੁੰਗਰ ਬਣਾ ਦੇਣਗੇ ਕੋਈ। ਇਸ ਕਰਕੇ ਕੋਸ਼ਿਸ਼ ਕਰੋ ਕਿ ਨੀਵੇਂ ਤੋਂ ਨੀਵਾਂ ਹੋ ਸਕੇ, ਨਿਮਰਤਾ ਜਿੰਨੀ ਵੱਧ ਤੋਂ ਵੱਧ ਆ ਜਾਵੇ। ਵੱਡਾ ਤਾਂ ਕਹਾਉਣਾ ਹੀ ਨਹੀਂ ਆਪਣੇ ਆਪ ਨੂੰ, ਜਿਹੜਾ ਆਪਣੇ ਆਪ ਨੂੰ ਵੱਡਾ ਕਹਾਇਆ ਉਹੀ ਮਰਿਆ, ਜਿਹਨੇ ਛੋਟਾ ਕਹਾਇਆ ਉਹੀ ਵੱਡਾ ਬਣਿਆ। ਧੰਨ ਪਾਈਆ ਧੰਨ ਪਾਈਆ, ਤਾਂਹੀਓ ਮਹਾਰਾਜ ਨੇ ਕਿਹਾ ਬਚਨ ਸਲੋਕ। ਮਹਾਰਾਜ ਇਹਦਾ ਇਲਾਜ ਦੱਸੋ ਜੀ, ਹਉਮੈ ਨੂੰ ਮਾਰੀਏ ਕਿਵੇਂ? ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਚਾਲਾਂਗੇ ਉੱਠ ਨਾਮ ਜਪ। ਚਾਲਾਂਗੇ ਹੁੰਦਾ ਵੱਡੇ ਸਵੇਰੇ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ। ਨਿਸ ਬਸਰ ਆਰਾਧ, ਅੰਮ੍ਰਿਤ ਵੇਲੇ ਜਪ ਕੇ ਬਸ ਛੁੱਟੀਆਂ ਜੀ? ਕਹਿੰਦੇ ਨਹੀਂ, ਨਿਸ ਬਸਰ ਰਾਤ ਤੇ ਦਿਨ ਆਰਾਧ। ਅੰਮ੍ਰਿਤ ਵੇਲੇ ਤਾਂ ਆਰਾਧਨਾ ਹੀ ਆਰਾਧਨਾ, ਉਹ ਤਾਂ ਤੇਰੀਆਂ ਜੜਾਂ ਨੇ ਨਾ। ਹਰ ਅੰਮ੍ਰਿਤ ਵੇਲਾ ਬੱਤਾ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟਿਆ ਨਾਹੀ। ਉਹ ਤਾਂ ਸ਼ੁਰੂਆਤ ਉੱਥੋਂ ਹੀ ਤਾਂ ਸ਼ੁਰੂ ਹੋਣੀ ਸਾਰੀ ਗੱਲ, ਬਾਕੀ ਫਿਰ 24 ਘੰਟੇ ਵੀ ਸਿਮਰਨ ਕਰਨਾ। ਕਾਰਾ ਤੁਜੈ ਨਾ ਵਿਆਪੀ ਨਾਨਕ ਮਿਟੈ ਉਪਾਧ। ਕਾਰਾ ਹੁੰਦਾ ਕਾੜਾ, ਝੋਰਾ, ਫਿਕਰ, ਗਮ, ਸੋਗ, ਉਹ ਤੈਨੂੰ ਨਹੀਂ ਵਿਆਪੇਗਾ ਫਿਰ। ਤੇਰੀਆਂ ਜਿਹੜੀਆਂ ਉਪਾਧੀਆਂ ਨੇ, ਆਦੀਆਂ ਵਿਆਦੀਆਂ ਉਪਾਧੀਆਂ, ਇਹ ਸਵੇਰ ਦੇ ਸਿਮਰਨ ਨਾਲ ਹੀ ਜ਼ਿਆਦਾ ਮਿਟਦੀਆਂ ਨੇ। ਸਵੇਰੇ ਸਵੇਰੇ ਆਪਾਂ ਉੱਠ ਨਹੀਂ ਸਕਦੇ, ਕਿਉਂਕਿ ਆਪਾਂ ਸੌਣਾ 12 ਵਜੇ 1 ਵਜੇ। ਜਿਨ੍ਹਾਂ ਨੇ ਸਵੇਰੇ ਉੱਠਣਾ ਉਹ ਸੌਂਦੇ ਨੇ 9-10 ਵਜੇ। ਸੋ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਸ਼ਾਮ ਨੂੰ ਰਹਿ ਰਾਸ ਪੜ੍ਹੀ ਤੇ ਨਾਲ ਹੀ ਪ੍ਰਸ਼ਾਦਾ, ਕਹਿੰਦੇ ਜਿਹੜਾ ਇੱਕ ਅੱਧਾ ਛਕਣਾ ਛਕ ਲਓ ਬਈ, 9 ਵਜੇ ਨੂੰ ਆਪਣਾ ਸੌਂ ਜਾਣਾ। 9 ਵਜੇ ਸੌਂ ਕੇ 2 ਵਜੇ ਆਪੇ ਉੱਠ ਜਾਂਦੇ, 2 ਵਜੇ ਸਾਰਿਆਂ ਉਠਾ ਉੱਠੋ ਭਾਈ, 2 ਵਜ ਗਏ। ਹੁਣ ਆਪਾਂ ਸੌਂਦੇ 12, 12:30, 1 ਵਜੇ, ਮੈਂ ਬੜਾ ਬਿਜ਼ੀ ਹੈ। ਪਰਮਾਤਮਾ ਨੇ ਕੁਛ ਨਹੀਂ ਪੁੱਛਣਾ, ਬਿਜ਼ੀ ਬੁਜ਼ੀ ਉੱਥੇ ਖੜਕਾ ਦੇਣਾ ਫੜ ਕੇ ਉਹਨਾਂ ਨੇ। ਉਹ ਨਹੀਂ ਜਾਂ ਉਹ ਕਹਿੰਦੇ ਕਾਹਦੇ 'ਚ ਬਿਜ਼ੀ ਸੀ ਤੂੰ? ਨਾਮ ਜਪਣ 'ਚ ਬਿਜ਼ੀ ਸੀ ਜਾਂ ਦੂਜੇ ਕੰਮ 'ਚ? ਮਾਇਆ 'ਚ ਬਿਜ਼ੀ, ਵਿਸ਼ਿਆਂ 'ਚ ਬਿਜ਼ੀ, ਟੀਵੀ 'ਚ ਬਿਜ਼ੀ, ਉਹਦਾ ਹੋਰ ਪਾਸੇ ਬਿਜ਼ੀ ਹੋਇਆ ਫਿਰਦਾ ਸੀਗਾ। ਤੈਨੂੰ ਕਿਹਾ ਸੀ ਨਾਮ ਦੇ ਵਿੱਚ ਬਿਜ਼ੀ ਰਹੀ ਤੂੰ ਜ਼ਿਆਦਾ। ਇਸ ਕਰਕੇ ਉੱਥੇ ਨਹੀਂ ਪੁੱਛਦਾ ਕੋਈ, ਉਹ ਤਾਂ ਸਾਰੇ ਕੁਟਾਪਾ ਹੀ ਚਾੜਨ ਵਾਲੇ ਬਸ। ਜੇ ਗਲਤ ਕੰਮ ਕੀਤਾ ਆਪਾਂ ਵੀ ਨਿਆਣੇ ਕੁੱਟਦੇ ਆਪਣੇ। ਜੇ ਤੁਸੀਂ ਕਹੋ ਜੀ ਉਹ ਜਮਦੂਤ ਬੜੇ ਭੈੜੇ ਨੇ, ਮਾਂ ਬਾਪ ਨਿਆਣੇ ਨੂੰ ਬਹੁਤ ਕੁੱਟਦੇ ਜੇ ਨਾ ਪੜ੍ਹੇ। ਮਾਂ ਬਾਪ ਨੂੰ ਨਿਆਣੇ ਵੀ ਕਹਿੰਦੇ ਮੇਰੇ ਮਾਂ ਬਾਪ ਤਾਂ ਜਮਦੂਤ ਨੇ, ਮਾਸਟਰ ਸਾਡਾ ਜਮਦੂਤ ਹੈ, ਡੰਡੇ ਨਾਲ ਕੁੱਟਦਾ, ਮਾਸਟਰ 20 ਡੰਡਾ ਮਾਰਦਾ ਜੇ ਨਿਆਣ ਨਾ ਪੜ੍ਹੇ। ਇਹੀ ਪੜ੍ਹਾਈ ਬਸ, ਵਾਹਿਗੁਰੂ ਵਾਹਿਗੁਰੂ ਕਰਨਾ ਹੀ ਛੁਟਕਾਰਾ ਹੈ। ਇਸੇ 'ਚ ਹੀ ਮਾਰ ਪੈਣੀ ਆਪਾਂ ਨੂੰ ਜ਼ਿਆਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜੇ ਕੁਛ ਰੋਗ ਮੇਟਣਾ ਕੁਛ ਕਰਨਾ ਤਾਂ ਸਵੇਰ ਦਾ ਹੀ ਸਿਮਰਨ ਕੰਮ ਕਰੂਗਾ ਉੱਥੇ। ਪੌੜੀ ਝੱਜਾ ਝੂਰਨ ਮਿਟੈ ਤੁਮਾਰੋ, ਰਾਮ ਨਾਮ ਸਿਉਂ ਕਰ ਵਿਵਹਾਰੋ। ਕਹਿੰਦੇ ਪਰਮਾਤਮਾ ਦੇ ਨਾਮ ਨਾਲ ਵਿਵਹਾਰ ਕਰ ਆਪਣਾ। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਰਾਮ ਨਾਮ ਨਾਲ ਵਿਵਹਾਰ ਕਰ, ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵ ਹੈ ਸਹਿਜ ਸੁਭਾਏ। ਸੁਤੇ ਸਿੱਧੀ ਵਾਹਿਗੁਰੂ 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 ਵਾਹਿਗੁਰੂ, ਇਹ ਵੀ ਇੱਕ ਵਪਾਰ ਹੈ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਜੀਓ। ਅੱਖਰ ਥੱਲੇ ਚੱਲਿਆ ਜਾਂਦਾ ਹਿਰਦੇ ਚੋਂ, ਅੰਦਰੋਂ ਕਹਿ ਵਾਹਿਗੁਰੂ, ਲਾਹਾ ਖੱਟਿਓ ਦਿਹਾੜੀ ਇਹੋ ਤਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ। ਕਹਿੰਦੇ ਨੇ ਰਾਮ ਨਾਮ ਨਾਲ ਵਿਵਹਾਰ ਪਾ। ਵਿਵਹਾਰ ਦਾ ਅਰਥ ਬਿਜ਼ਨਸ ਹੈ। ਬਿਜ਼ਨਸ ਤਾਂ ਤੂੰ ਕਈ ਤਰ੍ਹਾਂ ਦੇ ਕਈ ਹੋਰ ਪ੍ਰਕਾਰ ਕਰੀ ਜਾਂਦਾ। ਆਪਣਾ ਬਿਜ਼ਨਸ ਹੁਣ ਵੱਧ ਗਿਆ, ਆਪਣਾ ਹੁਣ ਹੋਰ ਵੱਧ ਗਿਆ, ਸਾਰਾ ਕੁਝ ਝੂਠਾ ਪੈ ਜਾਣਾ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਝੱਜਾ ਝੂਰਨ ਮਿਟੈ ਤੁਮਾਰੋ। ਜੇ ਤੂੰ ਸਿਮਰਨ ਨਾਲ ਵਿਵਹਾਰ ਪਾਵੇਂ, ਆਪਣਾ ਇਹ ਵਪਾਰ ਕਰੇ, ਤਾਂ ਤੇਰੇ ਮਨ ਦਾ ਝੋਰਾ ਮੇਟ ਦਿੰਦਾ ਸਿਮਰਨ, ਕਿਉਂਕਿ ਝੋਰਾ ਹੀ ਮੇਟਦਾ ਅੰਦਰੋਂ। ਝੂਰਨਾ ਵੀ ਇੱਕ ਬਿਮਾਰੀ ਹੈ, ਚਿੰਤਾ ਕਰਨਾ ਵੀ ਇੱਕ ਬਿਮਾਰੀ ਹੈ। ਵਾਹਿਗੁਰੂ ਮੰਤਰ ਇਸੇ ਨੂੰ ਮੇਟਦਾ। ਝੂਰਤ ਝੂਰਤ ਸਾਕਤ ਮੂਆ, ਕਹਿੰਦੇ ਗੁਰਮੁਖ ਨਹੀਂ ਝੂਰਦੇ, ਸਾਕਤ ਨਿਸ਼ਰਦਕ ਬੰਦੇ ਝੂਰਦੇ ਨੇ। ਜਾ ਕੇ ਹਿਰਦੈ ਹੋਤ ਭਾਓ ਬੀਆ, ਬੀਆ ਹੁੰਦਾ ਦੂਜਾ, ਭਾਓ ਹੁੰਦੀ ਦਵੈਸ਼ ਭਾਵਨਾ, ਜਿਨ੍ਹਾਂ ਦੇ ਮਨ ਦੇ ਅੰਦਰ ਹੈ ਉਹ ਝੂਰਦਾ ਹੀ ਰਹਿੰਦਾ ਹਮੇਸ਼ਾ। ਚਰ ਹੈ ਕਸੰਮਲ ਪਾਪ ਤੇਰੇ ਮਨੂਆ, ਅੰਮ੍ਰਿਤ ਕਥਾ ਸੰਤ ਸੰਗ ਸੁਣੂਆ। ਕਹਿੰਦੇ ਅੰਮ੍ਰਿਤ ਕਥਾ ਸੰਤਾਂ ਦੇ ਸੰਗ ਵਿੱਚ, ਸੰਗਤਾਂ ਵਿੱਚ ਮਿਲ ਕੇ, ਗੁਰੂ ਸਾਹਿਬ ਦੇ ਕੋਲ ਬਹਿ ਕੇ ਅੰਮ੍ਰਿਤ ਕਥਾ ਸੁਣਿਆ ਕਰ। ਅੰਮ੍ਰਿਤ ਕਥਾ ਸੁਣਨ ਦਾ ਲਾਭ ਕੀ ਹੋਏਗਾ? ਕਸੰਮਲ ਪਾਪ, ਉਹ ਵੱਡੇ ਵੱਡੇ ਪਾਪ, ਛੋਟੇ ਪਾਪ ਝੜ ਹੈ ਝੜ ਜਾਣਗੇ ਆਪਣੇ ਆਪ ਹੀ, ਆਪੇ ਕਿਰਪਾ ਹੋ ਜਾਣੀ ਹੈ। ਗਰਮੀ ਚ ਮਰਦਾ ਕੋਈ ਬੰਦਾ ਪੱਖੇ ਥੱਲੇ ਬੈਠ ਜੇ, ਆਪੇ ਪਸੀਨਾ ਸੁੱਕ ਜਾਂਦਾ, ਆਪਣੇ ਆਪ ਹੀ ਕਿਰਪਾ ਹੁੰਦੀ। ਇੱਥੇ ਮਹਾਰਾਜ ਕਹਿੰਦੇ ਸੁਣ ਹਰ ਕਥਾ ਉਤਾਰੀ ਮੈਲ। ਕਥਾ ਸੁਣਦਿਆਂ ਸੁਣਦਿਆਂ ਇੰਨੀ ਸੋਝੀ ਪੈ ਜਾਂਦੀ ਹੈ ਬੰਦੇ ਨੂੰ, ਕਿ ਬੰਦੇ ਨੂੰ ਗਿਆਨ ਹੋ ਜਾਂਦਾ ਇੱਕ ਵਾਰ ਕਿ ਮੈਂ ਜਪਜੀ ਸਾਹਿਬ ਅੱਗੇ ਤਾਂ ਐਵੇਂ ਹੀ ਪੜ੍ਹਦੇ ਸੀ, ਹੁਣ ਜਰਾ ਸੋਚ ਕੇ ਪੜ੍ਹਦੇ ਹਾਂ, ਹੁਣ ਹਰ ਚੀਜ਼ ਧਿਆਨ ਨਾਲ ਪੜ੍ਹਦੇ ਹਾਂ, ਹੁਣ 52 ਅੱਖਰੀ ਦਾ ਪਾਠ ਕਰੋਗੇ ਤਾਂ ਰਸ ਆਊਗਾ। ਕਿਉਂ? ਅਰਥਾਂ ਦਾ ਗਿਆਨ ਹੋ ਗਿਆ, ਹੁਣ ਪਤਾ ਚੱਲ ਗਿਆ ਕਿ ਹੈ ਕੀ। ਤੇ ਜੇ ਉਈ ਟੱਕਰਾਂ ਮਾਰੀ ਜਾਂ ਪੜ੍ਹੀ ਜਾਓ, ਪਤਾ ਹੈ ਨਹੀਂ ਕਿਸੇ ਗੱਲ ਦਾ, ਫਿਰ ਧਿਆਨ ਵੀ ਹੋਰ ਪਾਸੇ ਚਲਿਆ ਜਾਂਦਾ। ਬਾਣੀ ਜਦੋਂ ਪੜ੍ਹਦੇ ਹਾਂ, ਜਦੋਂ ਅਰਥਾਂ ਦੀ ਸਮਝ ਪੈ ਗਈ, ਕਿਉਂਕਿ ਜਿਹੜਾ ਸਾਡਾ ਮਨ ਹੈ ਬਹੁਤਾ ਜ਼ਿਆਦਾ ਸਿਆਣਾ, ਚਤਰ ਵੀ ਬੜਾ, ਵਿਦਵਾਨ ਵੀ ਬੜਾ। ਮਨ ਨੂੰ ਆਪਾਂ ਇਹਦੀ ਖੁਰਾਕ ਨਹੀਂ ਦਿੰਦੇ, ਮਨ ਹਮੇਸ਼ਾ ਗਿਆਨ ਨਾਲ ਹੀ ਕਾਬੂ ਆਉਂਦਾ ਹੈ, ਤੇ ਗਿਆਨ ਆਪਾਂ ਇਹਨੂੰ ਦਿਖਾਉਂਦੇ ਨਹੀਂ। ਗਿਆਨ ਹੁੰਦਾ ਅਰਥਾਂ ਦੇ ਵਿੱਚ, ਆਪਾਂ ਉਪਰੋਂ ਉਪਰੋਂ ਬਾਣੀ ਪੜ੍ਹੀ ਤੇ ਧਿਆਨ ਕਿਤੇ ਹੋਰ ਹੈ, ਤੇ ਗਿਆਨ ਵੀ ਨਹੀਂ ਤੇ ਧਿਆਨ ਵੀ ਨਹੀਂ, ਦੋਨੋਂ ਕੰਮਾਂ ਤੋਂ ਪਾਸੇ ਮੂੰਹ ਜਾਂ ਬਾਣੀ ਪੜ੍ਹਨ ਦਾ ਫਿਰ ਉਤਨਾ ਲਾਭ ਨਹੀਂ। ਚਲੋ ਇਹ ਤਾਂ ਗੱਲ ਚੰਗੀ ਹੈ ਵੀ ਬਾਣੀ ਪੜ੍ਹਦਾ 10-20% ਲਾਭ ਹੋ ਗਿਆ, ਪੂਰਾ ਲਾਭ ਲੈਣ ਲਈ ਗਿਆਨ ਵੀ ਚਾਹੀਦਾ ਤੇ ਧਿਆਨ ਵੀ ਚਾਹੀਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਕਥਾ ਸੰਤ ਸੰਗ ਸੁਣੂਆ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਸੁਣਿਆ ਕਰ, ਸੰਤਾਂ ਮਹਾਤਮਾ ਕੋਲੋਂ ਅੰਮ੍ਰਿਤ ਕਥਾ ਸੁਣਿਆ ਕਰ, ਕਿਉਂਕਿ ਅੰਮ੍ਰਿਤ ਕਥਾ ਤਾਂ ਉਹੀ ਸੁਣਾ ਸਕਦੇ ਨੇ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਕਥਾ ਕੀਤੀ, ਜਦੋਂ ਚਾਨਣੀ ਲਾਉਣ ਲੱਗੇ ਦਰਖਤ ਦੇ ਥੱਲੇ ਕਥਾ ਹੋਈ ਸੀ, ਵੱਡੇ ਸਾਰੇ ਬੋਹੜ ਦੇ ਥੱਲੇ। ਸਿੰਘ ਕਹਿੰਦੇ ਜੀ ਉਹ ਚਾਨਣੀ ਦੇ ਉੱਤੇ ਤਾਂ ਪਾਣੀ ਬੜਾ ਖੜਾ, ਮੀਂਹ ਵੀ ਨਹੀਂ ਪਿਆ, ਕਿਸੇ ਪਾਸੇ ਬੱਦਲ ਵੀ ਹੈ ਨਹੀਂ, ਦੁਪਹਿਰ ਦੇ ਸਮੇਂ ਦੀ ਗੱਲ, ਸਰਦੀਆਂ ਦੇ ਵਿੱਚ। ਮਹਾਂਪੁਰਸ਼ ਕਹਿੰਦੇ ਅੱਜ ਭਾਈ ਬਸ ਉਹ ਗੜਬਾ ਭਰ ਲਓ, ਜਿਹੜਾ ਜਲ ਉਹਦੇ ਡੋਲਿਓ ਨਾ, ਉਹਨੂੰ ਛਕਾ ਦਿਓ ਸਾਰਿਆਂ ਨੂੰ, ਕੋਈ ਗੱਲ ਨਹੀਂ, ਚੰਗੀ ਚੀਜ਼ ਹੀ ਆ ਉਹ। ਕਹਿੰਦੇ ਜੀ ਫਿਰ ਤਾਂ ਦੱਸੋ ਸਾਨੂੰ ਕੀ ਚੀਜ਼ ਆਏ ਉਹ ਚੰਗੀ। ਕਹਿੰਦੇ ਉਹ ਭਾਈ ਸਿੰਘ ਬਾਲਾਂ ਨਾਲ ਖਹਿੜਾ ਕਰਿਆ ਕਰੋ, ਪੁੱਛਿਆ ਨਾ ਕਰੋ। ਫਿਰ ਵੀ ਸਿੰਘ ਮਗਰ ਨਹੀਂ ਪੈਣੋਂ ਹਟਦੇ, ਨਹੀਂ ਜੀ ਸਾਨੂੰ ਤਾਂ ਦੱਸੋ ਇਹ ਪਾਣੀ ਆਇਆ ਕਿੱਥੋਂ। ਕਹਿੰਦੇ ਅੱਜ ਜਦੋਂ ਆਪਾਂ ਕਥਾ ਕੀਤੀ ਸੀ ਨਾ, ਦੇਵਤਿਆਂ ਨੇ ਅੰਮ੍ਰਿਤ ਬਰਸਾਇਆ ਸੀ, ਉਦੋਂ ਉਹ ਵੀ ਚਾਨਣੀ ਪੈ ਗਈ, ਸਾਰੀ ਚਾਨਣੀ ਭਰ ਗਈ, ਤੁਹਾਡੇ ਤੇ ਵੀ ਬਰਸਿਆ ਸੀ ਕਹਿੰਦੇ। ਕਿਉਂਕਿ ਇਹ ਗੁਪਤ ਰੂਪ ਵਾਲੀਆਂ ਚੀਜ਼ਾਂ ਤੇ ਬਹੁਤ ਖੁਸ਼ ਹੁੰਦੀਆਂ ਨੇ, ਇਹੋ ਜਿਹੇ ਬੰਦੇ ਕਿਤੇ ਲੱਭਦੇ? ਜਿਵੇਂ ਤੁਸੀਂ ਬੈਠੇ ਹੋ ਕਥਾ ਸੁਣਦੇ ਹੋ, ਇੱਥੇ ਚੰਗੇ ਚੰਗੇ ਹੀ ਆਏ ਹੋਏ, ਮਾੜਾ ਤਾਂ ਕੋਈ ਨਹੀਂ ਆਇਆ ਹੋਣਾ, ਜੇ ਕੋਈ ਮਾੜਾ ਆਇਆ ਉਹ ਵੀ ਚੰਗਾ ਬਣ ਜਾਂਦਾ। ਇਹੋ ਜਿਹੇ ਬੰਦੇ ਕਲਯੁਗ ਚ ਲੱਭਦੇ ਨਹੀਂ, ਇੰਨੇ ਬੰਦਿਆਂ ਦੇ ਦਰਸ਼ਨ ਕਰਨ ਹੀ ਦੇਵਤੇ ਆਉਂਦੇ ਨੇ, ਵੀ ਉਹ ਕਿਹੜੀ ਸੰਗਤ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਕਥਾ ਸੁਣਦੀ ਹੈ। ਉਹ ਭਾਗਾਂ ਵਾਲਿਆਂ ਦੇ ਅਸੀਂ ਵੀ ਦਰਸ਼ਨ ਕਰਕੇ ਆਈਏ, ਉਹ ਕਦੇ ਫੁੱਲ ਬਰਸਾਉਂਦੇ ਰਹਿੰਦੇ ਇੱਥੇ ਆ ਕੇ, ਕਦੇ ਅੰਮ੍ਰਿਤ ਬਰਸਾਉਂਦੇ ਰਹਿੰਦੇ ਆ। ਇਹ ਚੀਜ਼ਾਂ ਸੰਗਤ ਵਿੱਚ 5 ਬੰਦੇ ਜਾਣਦੇ ਜਾਂ 7 ਹੋਣਗੇ ਜਾਂ 10 ਹੋਣਗੇ, ਉਹਨਾਂ ਨੂੰ ਤਾਂ ਪਤਾ ਇੱਥੇ ਕੀ ਹੁੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਸੰਗਤ ਜੁੜਦੀ ਹੈ, ਜਦੋਂ ਖੁਦ ਪਰਮਾਤਮਾ ਹੀ ਆ ਗਏ, ਤਾਂ ਪਿੱਛੇ ਕੌਣ ਰਹਿ ਜਾਏਗਾ। ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ, ਜਿੱਥੇ ਆਪ ਆ ਜਾਣਗੇ ਉੱਥੇ ਸਭ ਕੁਛ ਹੀ ਆ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਝਰ ਹੈ ਕਾਮ ਕ੍ਰੋਧ ਦੁਸ਼ਟਾਈ, ਨਾਨਕ ਜਾ ਕਹੋ ਕਿਰਪਾ ਗੁਸਾਈ। ਜਿਹਦੇ ਉੱਤੇ ਗੁਸਾਈ ਮਾਲਕ ਦੀ ਕਿਰਪਾ ਹੋ ਜਾਂਦੀ ਹੈ, ਉਹਦੇ ਅੰਦਰੋਂ ਹੌਲੀ ਹੌਲੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਟ ਸਾਰੇ ਝੜ ਜਾਂਦੇ ਨੇ। ਪਹਿਲਾਂ ਤਾਂ ਕਹਿੰਦੇ ਸੀ ਝਰਹਿ ਕਸੰਮਲ ਪਾਪ ਤੇਰੇ ਮਨੂੰਗਾ, ਇਹ ਵੀ ਝੜ ਜਾਂਦੇ ਨੇ ਤੇ ਕਾਮ ਕ੍ਰੋਧ ਵੀ ਝੜ ਜਾਂਦੇ ਨੇ। ਇਹ ਝੜਦੇ ਨੇ ਸੰਗਤ ਵਿੱਚ ਹੀ ਬਹਿ ਕੇ। ਵਾਹਿਗੁਰੂ ਮਿਹਰ ਕਰੇ ਆਪਣੇ ਵੀ ਪਾਪ ਝੜ ਜਾਣ, ਆਪਣੇ ਵੀ ਵਿਕਾਰ ਝੜ ਜਾਣ, ਆਪਾਂ ਵੀ ਨਿਰਮਲ ਹੋ ਜਾਈਏ। ਵਾਹਿਗੁਰੂ 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 ਜੀ। ਮਹਾਰਾਜ ਕਿੰਨਾ ਵੱਡਾ ਉਦਮ ਹੈ ਗੁਰਾਂ ਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਏ ਆਪਾਂ ਨੂੰ। ਬਾਣੀ ਇਕੱਤਰ ਕਿਵੇਂ ਕੀਤੀ ਗੁਰਾਂ ਨੇ? ਥਾਂ ਥਾਂ ਤੋਂ ਭਗਤਾਂ ਦੀ ਬਾਣੀ ਭਗਤਾਂ ਨੂੰ ਆ ਕੇ ਲਿਖਵਾ ਤੀ। ਕਿੰਨੀ ਬਾਣੀ ਜਿਹੜੀ ਹੋਰ ਥਾਵਾਂ ਲੋਕਾਂ ਨੂੰ ਪਤਾ ਲੱਗੀ ਉਹ ਲਿਖ ਲਿਖ ਕੇ ਲੈ ਕੇ ਆਏ। ਮਹਾਰਾਜ ਸਾਨੂੰ ਵੀ ਬਖਸ਼ਿਸ਼ ਹੋਈ ਸੀ ਬਾਣੀ ਦੀ। ਆਓ 52 ਅੱਖਰੀ ਤਾਂ ਗੁਰਾਂ ਨੇ ਆਪ ਹੀ ਉਚਾਰਨ ਕੀਤੀ ਹੈ। ਸਲੋਕ 255 ਅੰਗ ਤੇ 26ਵਾਂ ਸਲੋਕ ਮਹਾਰਾਜ ਬਖਸ਼ਿਸ਼ ਕਰਦੇ ਨੇ ਇਹ। ਯਤਨ ਕਰੋ ਤੁਮ ਅਨਕ ਬਿਧ ਰਹਿਣ ਨਾ ਪਾਵ ਹੋ ਮੀਤ। ਅੰਗੰਗੇ ਅੱਖਰ ਦੀ ਵਰਤੋਂ ਕਈ ਵਾਰ ਆ ਚੁੱਕੀ, ਹੁਣ ਨਿੰਝੇ ਦੀ ਆਈ। ਨਿੰਝਾ ਵਾਹ ਵਾਹ ਪਾ ਕੇ ਇੱਕ ਡੰਡੀ ਜੀ ਖੱਬੇ ਪਾਸੇ ਈੜੀ ਵਾਂਗੂ ਪਾਈ ਹੋਈ ਹੈ। ਮੰਨ ਲਓ ਕਿ ਪਹਿਲਾਂ ਈੜੀ ਹੀ ਬਣਾਈ, ਈੜੀ ਦਾ ਹੀ ਵਾਹ ਵਾਹ ਬਣ ਜਾਂਦਾ ਤਾਂ ਨਿੰਝਾ ਬਣ ਜਾਂਦਾ। ਨਿੰਝਾ ਇੱਕ ਹੁੰਦਾ ਅੰਗੰਗਾ। ਇਹ 52 ਅੱਖਰੀ ਇਸੇ ਕਰਕੇ ਨਹੀਂ ਪੜ੍ਹਦੇ ਸਾਰੇ ਜਾਣੇ ਵੀ ਇਹਦੇ ਚ ਆ ਗੰਗੇ ਤੇ ਨਿੰਝੇ ਬੋਲਣੇ ਸਾਨੂੰ ਔਖੇ ਲੱਗਦੇ। ਸੋ ਜਿਵੇਂ ਬੜੀ ਦੂਰੋਂ ਕਿਸੇ ਨੇ ਚਿੱਠੀ ਪਾਈ ਇੱਕ ਵਾਰੀ, ਉਹਦੇ ਤੇ ਲਿਖਿਆ ਸੀ ਗੰਗਾ ਤੇ ਨਿੰਝਾ, ਕਹਿੰਦੇ ਇਹ ਸਾਨੂੰ ਬੋਲਣਾ ਦੱਸੋ। ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਇਹ ਚਿੱਠੀ ਰਾਹੀਂ ਥੋੜੀ ਦੱਸ ਸਕਦਾ, ਗੰਗਾ ਨਿੰਝਾ ਲਿਖ ਕੇ ਮੈਂ ਭੇਜ ਦਊਂਗਾ ਤੈਨੂੰ, ਇਹ ਤਾਂ ਬੋਲ ਕੇ ਹੀ ਦੱਸ ਸਕਦੇ ਆ। ਫਿਰ ਫੋਨ ਤੇ ਹੀ ਸੰਥਿਆ ਕਰਾ ਤੀ ਉਹਨੂੰ। ਨੰਗਾ ਤੇ ਨਿੰਝਾ, ਇਹ ਨਿੰਝਾ ਅੱਖਰ ਜਿਹੜਾ ਹੈ ਇਹਨੂੰ ਬੋਲਣਾ ਸਿੱਖ ਲਓ, ਤਾਂ ਕਿ ਸਾਨੂੰ ਸਤਿਗੁਰੂ ਮਹਾਰਾਜ ਦੀ ਕਿਰਪਾ ਰਹੇ ਕਿ ਅਸੀਂ ਕੋਈ ਇਹ ਨਾ ਕਹੇ ਵੀ ਇਹ ਬੰਦੇ ਨੂੰ ਤਾਂ ਪੰਜਾਬੀ ਲਿਪੀ ਨਹੀਂ ਆਉਂਦੀ, ਗੁਰਮੁਖੀ ਅੱਖਰ ਨਹੀਂ ਆਉਂਦੇ, ਹੋਰ ਇਹਨੂੰ ਕੀ ਆਉਣਾ। ਤਾਂ ਸਤਿਗੁਰੂ ਕਹਿੰਦੇ ਯਤਨ ਕਰੋ ਤੁਮ ਅਨਕ ਬਿਧ ਰਹਿਣ ਨਾ ਪਾਵੋ ਮੀਤ। ਹੇ ਮਿੱਤਰੋ, ਜਿੰਨਾ ਮਰਜ਼ੀ ਤੁਸੀਂ ਯਤਨ ਕਰ ਲਓ, ਸਿਆਣਪ ਕਰ ਲਓ, ਕੋਈ ਮਰਜ਼ੀ ਚੀਜ਼ ਕਰ ਲਓ, ਰਹਿਣਾ ਨਹੀਂ ਪਾਓਗੇ ਦੁਨੀਆਂ ਚ। ਹਰਨਾਕਸ਼ ਨੇ 8 ਵਾਰ ਲਏ, ਰਾਵਣ ਨੇ ਵਰ ਲਏ, ਰਹੇ ਨਹੀਂ। ਅਫਲਾਤੂ ਨੇ ਆਪਣੇ ਵਰਗੇ 45 ਬੁੱਤ ਬਣਾ ਲਏ, ਉਹ ਕਿਹੜਾ ਰਿਹਾ? ਹੋਰ ਕਿਹੜਾ ਕੋਈ ਰਿਹਾ ਦੁਨੀਆਂ ਚ? ਲੰਬੀ ਉਮਰ ਮੰਗ ਲਾਂਗੇ, 100 ਵਰਿਆਂ ਦੀ ਉਮਰ, ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਇੰਨੀ ਲੰਬੀ ਉਮਰ ਹੋ ਜਾਵੇ ਤਾਂ ਵੀ ਤਾਂ ਮਰਨਾ। ਅਮਰ ਨਹੀਂ ਹੋ ਸਕਦਾ ਕੋਈ ਬੰਦਾ। ਕੋਈ ਬੰਦਾ ਮਹਾਰਾਜ ਕਹਿੰਦੇ ਕਰੋੜ ਸਾਲ ਵੀ ਜਿਉਂ ਲਾਵੇ ਫਿਰ ਵੀ ਮਰਨਾ, ਅਰਬ ਸਾਲ ਜਿਉਂ ਲਿਆ ਫਿਰ ਵੀ ਮਰਨਾ ਹੈ। ਇਹ ਮਰਨਾ ਨਹੀਂ ਗਲੋਂ ਲੈਣਾ ਆਪਣੇ, ਇਹ ਤਾਂ ਮਰਨਾ ਹੀ ਮਰਨਾ। ਮਹਾਰਾਜ ਫਿਰ ਕੀ ਇਲਾਜ ਕਰੀਏ ਵੀ ਅਸੀਂ ਕਦੇ ਨਾ ਮਰੀਏ, ਸਦਾ ਹੀ ਜਿਉਂਦੇ ਹੋ ਜਾਈਏ? ਮਹਾਰਾਜ ਕਹਿੰਦੇ ਜੀਵਤ ਰਹੋ ਹਰ ਹਰ ਭਜਹੋ ਨਾਨਕ ਨਾਮ ਪ੍ਰੀਤ। ਕਹਿੰਦੇ ਨਾਮ ਦੇ ਨਾਲ ਪ੍ਰੀਤੀ ਪਾਓ। ਤੁਹਾਨੂੰ ਮੈਂ ਦੱਸਾਂ ਗੱਲ, ਜੇ ਤੁਸੀਂ ਜਿਉਂਦਿਆਂ ਚ ਰਹਿਣਾ, ਜੀਵਤ ਰਹੋ ਜਦ ਤੱਕ ਜਿਉਂਦੇ ਰਹਿੰਦੇ ਹੋ, ਜ਼ਿੰਦਗੀ ਹੈ ਉਦੋਂ ਤੱਕ ਨਾਮ ਵਿੱਚ ਪ੍ਰੀਤੀ ਪਾ ਕੇ ਹਰ ਹਰ ਭਜੋ, ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਕਹੋ। ਵਾਹਿਗੁਰੂ ਹੀ ਆਪਣਾ ਪ੍ਰਾਣ ਹੈ, ਵਾਹਿਗੁਰੂ ਵਿੱਚ ਜੁੜ ਜਾਣਾ, ਜੀਵਤ ਰਹੋ ਫਿਰ ਸਦਾ ਹੀ ਜਿਉਂਦੇ ਰਹੋਗੇ। ਪ੍ਰਹਿਲਾਦ ਨੂੰ ਗਿਆ ਕਿੰਨਾ ਸਮਾਂ ਹੋ ਗਿਆ, ਪਰ ਪ੍ਰਹਿਲਾਦ ਦਾ ਨਾਮ ਸਵੇਰੇ ਤੇ ਸ਼ਾਮ ਦੋਨੋਂ ਵਕਤ ਲੈਂਦੇ ਹੋ, ਕਥਾ ਚ ਵੀ ਲੈਂਦੇ, ਫਿਰ ਇਹਦੇ ਕਈ ਸ਼ਬਦ ਨੇ, ਫਿਰ ਗੁਰਬਾਣੀ ਚ ਰੋਜ਼ ਅਖੰਡ ਪਾਠ ਆਰੰਭ ਹੁੰਦੇ ਨੇ। ਪ੍ਰਹਿਲਾਦ ਦਾ ਨਾਮ ਕਿੰਨੀ ਵਾਰੀ ਗੁਰਬਾਣੀ ਚ ਆ ਜਾਂਦਾ, ਧਰੂ ਦਾ ਨਾਮ ਆ ਜਾਂਦਾ, ਭਗਤਾਂ ਦਾ ਨਾਮ ਆਉਂਦਾ, ਹੋਰ ਨੀ ਕਿਸੇ ਦਾ ਆਉਂਦਾ। ਇਸ ਕਰਕੇ ਜਿਨ੍ਹਾਂ ਦਾ ਨਾਮ ਜਪ ਜਪ ਕੇ ਪ੍ਰੀਤੀ ਪੈ ਗਈ ਪਰਮੇਸ਼ਰ ਦੇ ਵਿੱਚ, ਉਹ ਸਦਾ ਹੀ ਜਿਉਂਦੇ। ਜੀਵਤ ਪੇਖੇ ਜਿੰਨੀ ਹਰ ਹਰ ਧਿਆਇਆ,
ਸਾਧ ਸੰਗਤੀ ਨੇ ਦਰਸ਼ਨ ਪਾਇਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪੌੜੀ, ਪੌੜੀ ਕਈ ਜਗ੍ਹਾ ਉਚਾਰਨ ਕੀਤੀ, ਇੱਥੇ ਪੌੜੀ ਲਿਖਿਆ ਹੈ। ਨਿਆ ਨਿ ਅੱਖਰ ਦੁਆਰਾ ਉਪਦੇਸ਼ ਹੈ, ਨਿਆ ਨਿਆਣ ਹੋ ਦ੍ਰਿੜ ਸਹੀ ਬਿਨਸ ਜਾਤ ਇਹ ਹੇਤ। ਮਹਾਰਾਜ ਕਹਿੰਦੇ ਇਹ ਜਿਹੜੇ ਦੁਨੀਆਂ ਦੇ ਹੇਤ ਨੇ ਨਾ, ਇਹ ਪ੍ਰੇਮ ਨੇ, ਮੋਹ ਪਿਆਰ ਆਪਣਾ, ਇਹ ਨਿ ਅੱਖਰ ਦੁਆਰਾ ਕਹਿੰਦੇ ਨੇ ਪੱਕਾ ਜਾਣ ਲਓ ਵੀ ਇਹ ਜਿਹੜੇ ਹੇਤ ਨੇ, ਇਹ ਪਿਆਰ ਨੇ, ਇਹ ਸਾਰੇ ਹੀ ਆਪਣੇ ਬਿਨਸ ਜਾਣੇ ਆ, ਇਹਨਾਂ ਨੇ ਰਹਿਣਾ ਹੀ ਨਹੀਂ ਗਾ। ਜਿੰਨਾ ਆਪਾਂ ਦੁਨੀਆਂ ਚ ਰਹਿ ਕੇ ਪਿਆਰ ਕਰਦੇ ਹਾਂ, ਸੋ ਉਹ ਪਿਆਰ ਆਪਣਾ ਮੁੱਕ ਜਾਣਾ ਹੈ। ਪ੍ਰੈਸ ਦੀ ਗੱਲ ਤੇ ਇਹਨਾਂ ਨੇ ਇੱਥੇ ਝੱਜਾ ਛਪਿਆ ਹੋਇਆ, ਨਿਆਂ ਝਾਣੋ ਹੁਣ ਦ੍ਰਿੜ ਸਹੀ, ਪਾਠੀ ਵੀ ਝਾਣੋ ਹੀ।